ਵਾਹਿਗੁਰੂ ਸਾਹਿਬ ਜੀਓ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਯੁਗ ਆਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀ ਮੁਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵੈਂ ਪਵ ਸਭਉ ਸਰਦਾ ਸਰਬ ਜੁਗਤੇ ਦੁਕਾਲੰ ਪਰਣਾਸੀ ਦਯਾਲੰ ਸਰੂਪੇ ਸਦਾਯੰਗ ਸੰਗੇ ਅਪੰਗੰ ਬੇਭੂਤੇ ਉਮਰੀ ਮਹਿਮਾ ਅਪ੍ਰਿਯ ਪਾਰਾ ਜਾਂ ਕਲਹਿ ਉਨਕਿਨਹੁ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਯਾਲ ਗਰੀਬ ਨਿਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰੂ ਸੇਵੀਐ ਐ ਨਿਸ ਸਹਿਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹਾਂਜੀ
ਤਨਾਸ਼ਰੀ ਮਹੱਲਾ ਤੀਜਾ
ਤਨਾਸ਼ਰੀ ਰਾਗਨੀ ਦੇ ਅੰਦਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਦਾ ਅੰਮ੍ਰਿਤ ਬਚਨ ਮੁੱਖ ਵਾਕ ਰੂਪ ਦੇ ਅੰਦਰ ਬਖਸ਼ਿਆ ਹੈ। ਅੰਮ੍ਰਿਤ ਵੇਲੇ ਤੋਂ ਬਾਣੀ ਦਾ ਪ੍ਰਭਾਵ ਗੁਰੂ ਘਰ ਦੇ ਵੀ ਚੱਲ ਰਿਹਾ ਹੈ। ਆਪ ਭਾਗਾਂ ਵਾਲੇ ਹੋ ਪੰਜਾਂ ਬਾਣੀਆਂ ਦੇ ਨਿਤਨੇਮ ਵਾਹਿਗੁਰੂ ਮੰਤਰ ਦਾ ਅਭਿਆਸ ਗੁਰਸਿੱਖਾਂ ਦੇ ਹਿਰਦੇ ਵਿੱਚ ਚੱਲਿਆ। ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਰਾਗੀ ਸਿੰਘ ਸਾਹਿਬਾਨਾਂ ਨੇ ਕੀਤਾ ਹੈ। ਆਪ ਜੀ ਨੇ ਬੜੇ ਪ੍ਰੇਮ ਦੇ ਸਹਿਤ ਸਰਵਣ ਕੀਤਾ ਹੈ। ਗੋਇੰਦਵਾਲ ਸਾਹਿਬ ਦੇ ਅੰਦਰ ਗ੍ਰੀਨ ਵਾਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਵਾਲੇ ਦਰਬਾਰ ਲੱਗਿਆ ਹੈ। ਮਹਾਰਾਜ ਸਾਹਿਬ ਜੀ ਆ ਰਹੇ ਹੈ। ਕੁਝ ਗੁਰਸਿੱਖ ਮਹਾਰਾਜ ਦੇ ਆਉਣ ਤੋਂ ਪਹਿਲਾਂ ਧੰਨ ਦੀਆਂ ਗੱਲਾਂ ਕਰ ਰਹੇ ਸੀ ਜੀ। ਫਲਾਨਾ ਬੜਾ ਅਮੀਰ ਹੈ, ਉਹਦੇ ਕੋਲ ਬੜਾ ਧਨ ਹੈ। ਦੂਸਰੇ ਕਿਹਾ ਜੀ ਉਹਦੇ ਨਾਲ ਫਲਾਨਾ ਹੈ, ਉਹਦੇ ਕੋਲ ਇੱਕ ਤਾਜਾ ਹੈ, ਉਹਦੇ ਕੋਲ ਸੱਤ ਤਾਜਾ ਨੇ। ਇਸ ਤਰ੍ਹਾਂ ਦੀ ਵਿਚਾਰ ਸੁਣ ਕੇ ਮਹਾਰਾਜ ਕਹਿੰਦੇ ਗੁਰਮੁਖੋ ਇਹ ਕੀ ਗੱਲਾਂ ਕਰ ਰਹੇ ਸੀ। ਮਹਾਰਾਜ ਇਹ ਦੁਨਿਆਵੀ ਗੱਲਾਂ ਚੱਲ ਰਹੀਆਂ ਸੀ, ਕੁਝ ਧਨ ਦੀ ਗੱਲ ਹੋ ਰਹੀ ਸੀ। ਮਹਾਰਾਜ ਕਹਿੰਦੇ ਵੀ ਧਨ ਦੀਆਂ ਗੱਲਾਂ ਕਰਨੀਆਂ ਤਾਂ ਮਾੜੀਆਂ ਨਹੀਂ ਹੈ, ਪਰ ਜਿਹੜੇ ਸੱਚੇ ਧਨ ਦੀ ਗੱਲ ਕਰੋਗੇ ਤਾਂ ਲਾਭ ਪ੍ਰਾਪਤ ਹੋ। ਕੱਚੇ ਧਨ ਦੀਆਂ ਗੱਲਾਂ ਕਰਨ ਦੇ ਨਾਲ ਕੁਝ ਲਾਭ ਨਹੀਂ ਪ੍ਰਾਪਤ ਹੁੰਦਾ। ਉਸ ਵੇਲੇ ਮਹਾਰਾਜ ਸਾਹਿਬ ਨੇ ਫਿਰ ਇਹ ਸ਼ਬਦ ਧਨਾਸਰੀ ਰਾਗਣੀ ਦੇ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਗੁਰਸਿੱਖਾਂ ਨੂੰ ਸੱਚੇ ਨਾਮ ਧਨ ਦੇ ਨਾਲ ਜੋੜਨ ਵਾਸਤੇ ਇਹ ਪਾਵਨ ਬਚਨ ਕਿਹਾ ਹੈ, ਜੋ ਮੁੱਖ ਵਾਕ ਰੂਪ ਦੇ ਅੰਦਰ ਆਇਆ। ਸੁਣੋ ਜੀ।
ਕਾਚਾ ਧਨ ਸੰਚਹਿ ਮੂਰਖ ਗਵਾਰ।
ਸੰਚਣਾ ਨਾਮ ਹੁੰਦਾ ਇਕੱਠਾ ਕਰਨ ਦਾ, ਜੋੜਨ ਦਾ। ਮਹਾਰਾਜ ਕਹਿੰਦੇ ਵੀ ਜਿਹੜਾ ਕੱਚਾ ਧਨ ਹੈ, ਕੱਚਾ ਧਨ ਕੀ ਹੈ? ਇਹ ਸੰਸਾਰ ਦਾ ਜਿਹੜਾ ਧਨ ਹੈ ਇਹਦੇ 'ਚ ਕੱਚਿਆਈ ਹੈ। ਕੱਚੀ ਚੀਜ਼ ਜਿਹੜੀ ਹੈ ਉਹ ਟੁੱਟ ਜਾਂਦੀ ਹੈ, ਉਹਦਾ ਲਾਭ ਨਹੀਂ ਹੁੰਦਾ ਪੂਰਾ। ਇਸ ਕਰਕੇ ਧਨ ਜਿਹੜਾ ਇਹ ਕੱਚਾ ਹੈ, ਲੋਕ ਪ੍ਰਲੋਕ ਦੇ ਅੰਦਰ ਕੰਮ ਨਹੀਂ ਆਉਣ ਵਾਲਾ, ਇਹ ਲੋਕ ਦੇ ਵਿੱਚ ਵੀ ਸਾਥ ਛੱਡ ਦਿੰਦਾ ਹੈ। ਔਰ ਇਸ ਨੂੰ ਗ੍ਰੰਥਾਂ ਦੇ ਅੰਦਰ ਤਿੰਨ ਪ੍ਰਕਾਰ ਕਰਕੇ ਦੁਖਦਾਈ ਮੰਨਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ, ਇੱਕ ਪੀਰ ਸੀ ਇਸਲਾਮ ਦਾ, ਉਹਦੇ ਨਾਲ ਵਾਰਤਾ ਕਰਦਿਆਂ ਹੋਇਆਂ ਗ੍ਰੀਨ ਵਾਇਸ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ, ਕਹਿੰਦੇ ਹੇ ਯੋਗੀ ਜਨ, ਹੇ ਪੀਰ, ਕਹਿੰਦੇ ਜਿਹੜਾ ਤਿੰਨ ਪ੍ਰਕਾਰ ਕਰਕੇ ਧਨ ਹੈ, ਜਿਹੜਾ ਦੁੱਖ ਦਿੰਦਾ ਸੁੱਖ ਨਹੀਂ ਦਿੰਦਾ, ਸੰਚਨ ਪਾਲਣ ਨਾਸ ਮਝਾਰ, ਦੁੱਖਦਾਈ ਧਨ ਕੋ ਨਿਰਤਾਰ। ਇਹ ਨਿਰਣੇ ਕਰ ਲਿਆ ਵੀ ਇਹਨੇ ਤਿੰਨ ਪ੍ਰਕਾਰ ਦੇ ਦੁੱਖ ਦੇਣੇ। ਆਖੇ ਜੀ ਉਹ ਕਿਹੜੇ ਹੈ? ਕਹਿੰਦੇ ਪਹਿਲਾਂ ਤਾਂ ਇਕੱਠਾ ਕਰਨ ਦਾ ਦੁੱਖ ਹੈ, ਰਾਤ ਦਿਨ ਖਪ ਖਪ ਕੇ ਮਰੋ, ਸੈਂਕੜੇ ਵਾਰੀ ਝੂਠ ਬੋਲੋ, ਕਿਸੇ ਦਾ ਦਿਲ ਦਿਖਾਓ, ਚੋਰੀ ਠੱਗੀ ਪਤਾ ਨਹੀਂ ਕੀ ਕੁਛ ਕਰਕੇ ਇਹ ਧਨ ਇਕੱਠਾ ਕੀਤਾ ਜਾਂਦਾ। ਬੜਾ ਪ੍ਰਪੰਚ ਕਰਨਾ ਪੈਂਦਾ ਹੈ, ਬਹੁਤ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤਦਾਰ ਹੈ ਪੈ ਆਣ ਲੁਟਾਵੈ, ਮਨ ਮੇਰੇ ਪੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਕਹਿ, ਅੰਧ ਨੂੰ ਨਿਬੇੜਾ ਤੇਰੇ ਕੋਲ ਰਹਿਣਾ, ਖਾ ਖੂ ਤਾਂ ਜਾਣਾ ਪਰਿਵਾਰ ਨੇ ਸਾਰੇ ਨੇ, ਪਰ ਲੇਖਾ ਤੂੰ ਦਏਗਾ। ਇਸ ਕਰਕੇ ਕੱਚਾ ਧਨ ਤਾਂ ਕਿਹਾ ਹੈ। ਇਸਨੇ ਮਾਇਆ ਸੰਚ ਰਾਜੇ ਹੰਕਾਰੀ, ਰਾਜਿਆਂ ਤੋਂ ਵੱਡਾ ਧਨ ਕੌਣ ਇਕੱਠਾ ਕਰ ਸਕਦਾ? ਮਾਇਆ ਸਾਥ ਨਾ ਚੱਲੇ ਪਿਆ, ਮਾਇਆ ਮਮਤਾ ਹੈ ਬੋ ਰੰਗੀ, ਬਿਨ ਨਾਵੇ ਕੋਈ ਸਾਥ ਨਾ ਸੰਗੀ। ਇਸ ਕਰਕੇ ਕਾਚਾ ਧਨ ਸੰਚੈ, ਸੰਚੇ ਇਕੱਠਾ ਕਰਦੇ ਆ ਜਿਹੜੇ, ਉਹਨਾਂ ਨੂੰ ਮੂਰਖ ਕਿਹਾ ਹੈ। ਸ਼ਾਸਤਰ ਗਿਆ ਤੋਂ ਰਹਿਤ ਹੋਣ ਕਰਕੇ ਮੂਰਖ ਹੈ, ਪਰਮਾਤਮ ਸੋਝੀ ਨਾ ਹੋਣ ਕਰਕੇ ਉਹ ਗਵਾਰ ਕਿਹਾ ਹੈ। ਗਵਾਰ ਗਵਾਲਿਆਂ ਦਾ ਨਾਮ ਵੀ ਹੁੰਦਾ ਹੈ, ਗਵਾਲੇ ਗਈਆਂ ਆਦਿ ਚਲਾਉਂਦੇ ਆ। ਕਹਿੰਦੇ ਜਿਹੜੇ ਆਪਣੇ ਦੇਹ ਦੇ ਇੰਦਰੀਆਂ ਨੂੰ ਗਊਆਂ ਸਮਝ ਕੇ ਵਿਸ਼ਿਆਂ ਦਾ ਘਾਹ ਹੀ ਚਲਾਉਂਦੇ ਰਹਿੰਦੇ ਆ, ਉਹ ਗਵਾਰ ਹੈ, ਗਵਾਲਿਆਂ ਦੀ ਨਿਆਈ ਹਨ।
ਮਨ ਮੁਖ ਭੂਲੇ ਅੰਧ ਗਵਾਰ,
ਮਨ ਨੂੰ ਮੁੱਖ ਰੱਖਣ ਵਾਲੇ ਅਗਿਆਨ ਕਰਕੇ ਭੁੱਲੇ ਹੋਏ ਨੇ ਭਾਈ। ਅਤੇ ਅੰਧ ਗਵਾਰ, ਗਵਾਰ ਗਾੜਾ ਅੰਧਕਾਰ ਛਾਇਆ ਹੋਇਆ ਹੈ ਅਵਿਦਿਆ ਦਾ, ਉਸ ਗਾੜੇ ਅੰਧਕਾਰ ਦੇ ਵਿੱਚ ਉਹ ਜੀ ਰਹੇ ਹਨ।
ਵਿਖਿਆ ਕੈ ਧਨ ਸਦਾ ਦੁੱਖ ਹੋਏ,
ਇਹ ਜਿਹੜਾ ਵਿਓਹ ਰੂਪੀ ਧਨ ਹੈ ਇਹ ਤਾਂ ਸਦਾ ਹੀ ਦੁੱਖ ਪ੍ਰਾਪਤ ਹੁੰਦਾ ਹੈ, ਸੁੱਖ ਨਹੀਂ ਮਿਲਦਾ। ਉਹ ਇਸ ਕਰਕੇ ਜਿਹੜੇ ਲੋਕਾਂ ਨੂੰ ਭੁਲੇਖਾ ਲੱਗਿਆ ਹੋਇਆ ਹੈ, ਪਹਿਲੀ ਗੱਲ ਹੈ ਵੀ ਪ੍ਰਾਰਭ ਤੋਂ ਵੱਧ ਕਦੇ ਕਿਸੇ ਨੂੰ ਕੁਛ ਮਿਲ ਨਹੀਂ ਸਕਦਾ। ਜੋ ਪ੍ਰਾਰਭ 'ਚ ਲਿਖਿਆ ਗਿਆ ਹੈ ਅਤੇ ਉਹ ਤੁਹਾਨੂੰ ਅਵਸ਼ ਮਿਲਣਾ ਹੀ ਮਿਲਣਾ ਹੈ। ਅਤੇ ਉਹਦੇ ਲਈ ਵੀ ਦੋ ਤਰ੍ਹਾਂ ਦੀ ਬਾਤ ਹੈ, ਕੋਈ ਵਸਤੂ ਤੁਹਾਡੇ ਕਰਮਾਂ 'ਚ ਹੈ, ਪ੍ਰਾਰਭ 'ਚ ਲਿਖੀ ਹੋਈ ਹੈ, ਜੇ ਤੁਸੀਂ ਉਹਦੇ ਲਈ ਕੋਈ ਯਤਨ ਨਹੀਂ ਕੀਤਾ, ਉੱਦਮ ਨਹੀਂ ਕੀਤਾ, ਫਿਰ ਵੀ ਨਹੀਂ ਮਿਲੇਗੀ। ਔਰ ਜੇ ਕਰਮਾਂ ਦੇ ਵਿੱਚ ਨਹੀਂ ਹੈ, ਤੁਸੀਂ ਉੱਦਮ ਕੀਤਾ, ਫਿਰ ਵੀ ਨਹੀਂ ਮਿਲੇਗੀ। ਇਹ ਬੜੀਆਂ ਘੁੰਡੀਆਂ ਨੇ ਜੀ ਪਰਮਾਰਥ ਦੇ ਵਿੱਚ। ਸੋ ਵਾਹਿਗੁਰੂ 'ਤੇ ਛੱਡ ਕੇ ਵੀ ਜੋ ਮੇਰੀ ਪ੍ਰਾਰਭ ਦਾ ਉਹ ਮਿਲਣਾ ਹੀ ਮਿਲਣਾ ਹੈ। ਵੇਖਿਆ ਕਿ ਤਨ ਸਦਾ ਦੁੱਖ ਹੋਏ, ਵਿਓਹ ਵਰਗਾ ਇਹ ਧਨ ਹੈ ਜਿਹਦੇ ਸਦਾ ਹੀ ਦੁੱਖ ਪ੍ਰਾਪਤ ਹੁੰਦਾ ਹੈ। ਇੱਕ ਨੂੰ ਨਹੀਂ ਦੋ ਨੂੰ, ਕਿੰਨਿਆਂ ਨੂੰ ਇਹ ਇਸ ਧਨ ਨੇ ਵਿਓਹ ਰੂਪੀ ਸਾਬਤ ਹੋਇਆ। ਗ੍ਰੰਥਾਂ ਦੇ ਅੰਦਰ ਬੜੇ ਪ੍ਰਮਾਣ ਆਉਂਦੇ ਆ, ਇੱਕ ਕੋਈ ਐਸੇ ਪੁਰਸ਼ ਹੀ ਚੋਰੀਆਂ ਕਰਕੇ ਗੁਜ਼ਾਰਾ ਕਰਦੇ, ਇਹ ਸਾਧਾਂ ਦੀ ਸਾਧਾਂ ਨਾਲ, ਵਪਾਰੀਆਂ ਦੀ ਵਪਾਰੀਆਂ, ਚੋਰੀਆਂ ਦੀ ਚੋਰਾਂ ਨਾਲ, ਫਿਰ ਇਸ ਤਰ੍ਹਾਂ ਦੀ ਇਹਨਾਂ ਦੀਆਂ ਯਾਰੀਆਂ ਹੁੰਦੀਆਂ। ਉਹ ਚਾਰ ਸੰਮਤੀ ਕਰ ਲਈ ਵੀ ਆਪਾਂ ਰਲ ਕੇ ਚੋਰੀ ਕਰਿਆ ਕਰਾਂ। ਚੰਗਾ ਸ਼ਾਹੂਕਾਰ ਦਾ ਘਰ ਲੁੱਟਿਆ, ਬਾਹਲਾ ਮਾਲ ਹੱਥ ਲੱਗ ਗਿਆ, ਅਤੇ ਉਹਨਾਂ ਕਿਹਾ ਵੀ ਚਾਰ ਹਿੱਸੇ ਪਾ ਕੇ ਆਪਣਾ, ਪੁੱਤ ਪੋਤਿਆਂ ਦੀਆਂ ਰੋਟੀਆਂ ਤਾਂ ਮਿਲ ਗਈਆਂ ਆਪਾਂ ਨੂੰ, ਪਰ ਸਬਰ ਤਾਂ ਫਿਰ ਵੀ ਨਹੀਂ ਹੁੰਦਾ, ਕੋਟ ਜੋ ਰਹੇ ਲੱਖ ਕਰੋੜੇ ਮਨ ਨਹੀਂ ਹੋ ਰਿਹਾ, ਪਰਾ ਪਰਾ ਹੀ ਕੁਲੋ ਜੀ। ਅਤੇ ਹੁਣ ਰਾਤ ਨੂੰ ਧਨ ਲੁੱਟਿਆ ਸੀ, ਪਹੁ ਫਟਾਲਾ ਹੋਣ ਲੱਗਿਆ, ਜੰਗਲ ਦੇ ਵਿੱਚ ਉਹਨੇ ਟੋਆ ਪੁੱਟ ਕੇ ਉਹਦੇ ਵਿੱਚ ਦੱਬ ਦਿੱਤਾ, ਉੱਤੇ ਮਿੱਟੀ ਪਾ ਕੇ ਕੱਪੜਾ ਵਿਛਾ ਦਿੱਤਾ। ਭੁੱਖ ਲੱਗੀ ਹੋਈ ਹੈ ਰਾਤ ਦੇ, ਕਿਉਂਕਿ ਜਦੋਂ ਬੰਦਾ ਜਾਗਦਾ ਰਹਿੰਦਾ ਉਦੋਂ ਭੁੱਖ ਜ਼ਿਆਦਾ ਲੱਗਦੀ ਹੈ। ਤੁਸੀਂ ਸਾਰੀ ਰਾਤ ਜਾਗ ਕੇ ਦੇਖ ਲਓ, ਅੱਧੀ ਰਾਤ ਨੂੰ ਭੁੱਖ ਲੱਗੇ ਹੋ ਤੁਹਾਨੂੰ, ਸੁੱਤੇ ਰਹੋ ਭੁੱਖ ਨਹੀਂ ਲੱਗਦੀ, ਉਹਦਾ ਕੀ ਕਾਰਨ ਹੈ? 50% ਸਾਡਾ ਮੇਧਾ ਜਿਹੜਾ ਹੈ ਉਹ ਕੰਮ ਕਰਨ ਤੋਂ ਹਟ ਜਾਂਦਾ, 50% ਦੇ ਨਾਲ ਸਾਰੀ ਰਾਤ ਲੱਗ ਜਾਂਦੀ ਹੈ, ਭੁੱਖ ਨਹੀਂ ਲੱਗਦੀ ਜੇ ਸੁੱਤੇ ਪਏ। ਜਾਗਦੇ ਨੂੰ ਲੱਗਦੀ ਹੈ। ਜਾਗਦਾ 100% ਇਹ ਕੰਮ ਕਰਦਾ ਰਹਿੰਦਾ। ਇਸ ਕਰਕੇ ਵੈਦ ਲੋਕ ਜਾਂ ਸਿਹਤ ਵਿਗਿਆਨ ਇਹ ਕਹਿੰਦਾ ਵੀ ਰਾਤ ਨੂੰ ਰੱਜ ਕੇ ਰੋਟੀ ਖਾ ਕੇ ਨਾ ਸੌਂ, ਸੌਣ ਤੋਂ 3 ਘੰਟੇ ਪਹਿਲਾਂ ਖਾ ਲਓ ਤਾਂ ਕਿ ਹਜ਼ਮ ਹੋ ਜਾਵੇ। ਭੁੱਖ ਲੱਗੀ, ਕਹਿਣ ਲੱਗੇ ਵੀ ਸੋਨੇ ਚਾਂਦੀ ਦੇ ਨਾਲ ਢਿੱਡ ਤਾਂ ਭਰ ਨਹੀਂ ਲੱਗਿਆ, ਵੀ ਹੁਣ ਕੀ ਕੀਤਾ ਜਾਏ। ਕਹਿਣ ਲੱਗੇ ਵੀ 2 ਬੰਦੇ ਜਾਓ, ਜਾ ਕੇ ਸ਼ਹਿਰ ਦੇ ਵਿੱਚੋਂ ਰਾਸ਼ਨ ਪਾਣੀ ਲਿਆਓ, ਖਾਣ ਪੀਣ ਦਾ ਇੰਤਜ਼ਾਮ ਕਰੋ, 2 ਜਣੇ ਇੱਥੇ ਧੰਦੀ ਰਾਖੀ ਰੱਖੋ, ਆਲੇ ਦੁਆਲੇ ਫਰੀ ਜਾਓ, ਧਰਤੀ 'ਚ ਦੱਬਿਆ ਹੋਇਆ ਵੀ ਉਹ ਨਿਗ੍ਹਾ ਰੱਖਣ ਦੀ ਲੋੜ। ਉਹ ਜਿਹੜੇ 2 ਗਏ ਸੀ ਅਤੇ ਉਹ ਮਨ ਦੇ ਵਿੱਚ ਸੋਚਣ ਲੱਗੇ, ਉਹਨਾਂ 'ਚੋਂ ਇੱਕ ਦੇ ਮਨ 'ਚ ਬੇਈਮਾਨਾ ਉੱਠਿਆ। ਉਹ ਕਹਿੰਦਾ ਵੀ ਮੈਂ ਤੈਨੂੰ ਇੱਕ ਸਲਾਹ ਦਿੰਦਾ, ਜ਼ਿੰਦਗੀ 'ਚ ਕਦੇ ਕਦੇ ਮੌਕਾ ਮਿਲਦਾ ਹੈ ਵੀ ਜਦੋਂ ਧਨ ਹੱਥ ਆਉਂਦਾ ਹੈ, ਵੀ ਜੇ ਤਾਂ ਤੂੰ ਮੇਰੀ ਗੱਲ ਨਾਲ ਸਹਿਮਤ ਹੈ ਤਾਂ ਤਾਂ ਫਿਰ ਇਹਨੂੰ ਅਮਲ 'ਚ ਲਿਆਈਏ, ਨਹੀਂ ਵੀ ਇੱਥੇ ਛੱਡ ਦੇ ਵੀ ਮੇਰਾ ਪੜਦਾ ਰੱਖੀ। ਮੈਂ ਠੀਕ ਹੈ। ਕਹਿੰਦਾ ਵੀ ਦੇਖੋ ਹੁਣ 4 ਹਿੱਸੇ ਹੋ ਜਾਣੇ ਧਨ ਦੇ, ਵੀ ਜੇ ਆਪਾਂ ਦੋਨੇ ਸਾਂਭ ਲਈਏ ਫਿਰ 2 ਹਿੱਸੇ ਹੋਣਗੇ। ਉਹਦੇ ਮਨ 'ਚ ਵੀ ਲਾਲਚ ਉੱਠ ਗਿਆ, ਕਹਿੰਦਾ ਵੀ ਗੱਲ ਤੇਰੀ ਠੀਕ ਹੈ। ਫਿਰ ਕਹਿੰਦਾ ਵੀ ਆਪਣਾ ਇਸ ਤਰ੍ਹਾਂ ਕਰੋ ਤੁਸੀਂ ਵੀ ਉਹਨਾਂ ਦੀ ਰੋਟੀ ਦੇ ਵਿੱਚ ਵਿਉਹ ਪਾ ਦੇਈਏ, ਉਹ ਖਾ ਕੇ ਮਰ ਜਾਣਗੇ, ਆਪ ਹੀ 2 ਹਿੱਸੇ ਹੋ ਜਾਣਗੇ। ਉਹ ਕਹਿੰਦਾ ਵੀ ਠੀਕ, ਆਪਣੀ ਰੋਟੀ ਖਾ ਲਈ ਅਤੇ ਉਹਨਾਂ ਦੀ ਰੋਟੀ 'ਚ ਵਿਉਹ ਪਾ ਦੇ। ਅਤੇ ਵਿਉਹ ਪਾ ਕੇ ਤਾਂ ਉਹ ਤੁਰੇ ਜਾਂਦੇ ਨੇ। ਉਹਨਾਂ ਦੇ ਮਨ ਦੇ ਵਿੱਚ ਵੀ ਇਹੀ ਬੇਬਨ ਉੱਠ ਗਿਆ, ਜਿਹੜੇ 2 ਉੱਥੇ ਬੈਠੇ ਸੀ ਰਾਖੀ। ਉਹ ਕਹਿੰਦੇ ਵੀ ਸਮੇਂ 2 ਹਿੱਸੇ ਹੋਣਗੇ, ਸਮੇਂ 4 ਹਿੱਸੇ, ਕੀ ਕੀਤਾ ਜਾਵੇ। ਉਹ ਕਹਿੰਦਾ ਰੋਟੀ ਬਾਅਦ 'ਚ ਖਾਵਾਂਗੇ, ਪੈਂਦਾ ਉਹਨਾਂ ਦਾ ਕਤਲ ਕਰ ਦਈਏ, ਇੱਥੇ ਕਿਹੜਾ ਕੋਈ ਗਵਾਹ ਹੈ, ਕਿਹੜਾ ਕੇਸ ਚੱਲਣਗੇ। ਉਹ ਕਹਿੰਦੇ ਵੀ ਠੀਕ। ਜਦੋਂ ਲਿਆ ਕੇ ਰੋਟੀ ਰੱਖੀ, ਉਹਨਾਂ ਦੇ ਕੋਲ ਸ਼ਸਤਰ ਸੀ, ਇੱਕ ਇੱਕ ਨੂੰ ਪੈ ਗਿਆ, ਦੋਨਾਂ ਦੀਆਂ ਧੌਣਾਂ ਲਾ ਦਿੱਤੀਆਂ, ਗਲ ਵੱਢ ਦਿੱਤੇ। ਅਤੇ ਬਾਅਦ ਦੇ ਖੁਸ਼ ਹੋ ਕੇ ਕਿਹਾ ਜੇ ਇੱਕ ਰਖਤ ਬੰਦੇ ਨੂੰ ਉਹ ਵੱਡੇ ਪੈ ਜਾਣ ਅਤੇ ਰੋਟੀ ਖਾਣ ਲੱਗੇ, ਰੋਟੀ ਖਾ ਕੇ ਉਹ ਵੀ ਮਰ ਗਏ ਦੋਨੇ, ਧੰਨ ਤਾਂ ਰਹਿ ਗਿਆ ਦੱਬਿਆ ਹੋਇਆ ਧਰਤੀ 'ਤੇ, ਮਰ ਗਏ 4 ਦੇ 4। ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹ ਵੇਖਿਆ ਕਿ ਤਨ ਸਦਾ ਦੁੱਖ ਹੋਏ, ਇਹ ਸਦਾ ਹੀ ਦੁੱਖ ਰੂਪ ਹੈ ਜੀ।
ਨਾ ਸਾਥ ਜਾਏ ਨਾ ਪ੍ਰਾਪਤ ਹੋਏ,
ਅਤੇ ਨਾ ਤਾਂ ਇਹਨੇ ਪ੍ਰਲੋਕ ਨੂੰ ਨਾਲ ਜਾਣਾ, ਅਤੇ ਨਾ ਮਨ ਮਰਜ਼ੀ ਦਾ ਪ੍ਰਾਪਤ ਹੁੰਦਾ। ਧਨ ਸਾਰੀ ਜ਼ਿੰਦਗੀ ਜੋੜਨ ਦੀ ਇੱਕ ਬਿਰਤੀ ਬਣੀ ਰਹਿੰਦੀ, ਤਾਂ ਇਸ ਕਰਕੇ ਇਹ ਬਿਰਤੀ ਜਿਹੜੀ ਹੈ ਨਾਮ ਨਾਲੋਂ ਤੋੜਦੀ ਰਹਿੰਦੀ ਹੈ। ਇਹ ਨਾ ਸਾਥ ਜਾਏ ਨਾ ਸਾਥ ਜਾਣਾ, ਇਸੇ ਨੇ ਨਾ ਮਨ ਇੱਛਤ ਪ੍ਰਾਪਤ ਹੁੰਦਾ। 40 ਗੰਜ ਜੋੜੇ ਨਾ ਰੱਖਿਓ ਈਮਾਨ, ਦੇਖੋ ਰੇ ਲੋਗੋ ਕੌਰੂ ਹੋਤਾ ਪਰੇਸ਼ਾਨ। ਉਹ ਕਿਉਂ ਪਰੇਸ਼ਾਨ ਮਰ ਗਿਆ? ਸਭ ਤੋਂ ਵੱਧ ਧਨ ਕਬਰਾਂ 'ਚੋਂ ਵੀ ਕਢਾ ਲਿਆ ਸੀ ਉਸਨੇ, ਇਹਦੇ ਵਿੱਚ ਸਦਾ ਸੁੱਖ ਨਹੀਂ ਹੈ, ਦੁੱਖਦਾਈ ਹੈ। ਸੋ ਇਸ ਕਰਕੇ ਮਾਇਆ ਜੇਵੜ ਦੁੱਖ ਨਹੀਂ ਸਭ ਥੱਕੇ ਕਰਮ ਕਮਾਏ। ਤੋ ਅੱਗੇ ਦੱਸਦੇ ਹਨ ਜੀ,
ਸੱਚਾ ਧਨ ਗੁਰਮਤੀ ਪਾਏ।
ਫਿਰ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ, ਸੱਚੇ ਪਾਤਸ਼ਾਹ ਜੀ, ਫਿਰ ਸੱਚਾ ਧਨ ਜਿਹੜਾ ਹੈ, ਵੀ ਚਲੋ ਕੱਚੇ ਧਨ ਦਾ ਤਾਂ ਸਾਰੀ ਦੁਨੀਆਂ ਨੂੰ ਪਤਾ ਹੈ ਵੀ ਇਹ ਮਿਹਨਤ ਕਰੋ, ਮਜ਼ਦੂਰੀ ਕਰੋ, ਨੌਕਰੀ ਕਰੋ, ਵਣਜ ਕਰੋ, ਵਪਾਰ ਕਰੋ, ਖੇਤੀ ਕਰੋ, ਕੁਛ ਵੀ ਕਰੋ, ਵੀ ਇਹਦੇ ਨਾਲ ਧਨ ਪ੍ਰਾਪਤ ਹੁੰਦਾ। ਇਹ ਸੱਚਾ ਧਨ ਕਿਵੇਂ ਮਿਲਦਾ ਹੈ? ਮਹਾਰਾਜ ਕਹਿੰਦੇ ਗੁਰੂ ਦੀ ਮੱਤ ਦੁਆਰਾ। ਮੱਤ ਕੀ ਹੈ? ਸਿੱਖਿਆ। ਸੱਚਾ ਧਨ ਜਿਹੜਾ ਹੈ ਨਾਮ ਰੂਪੀ ਧਨ, ਪਾਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਇਹ ਪ੍ਰਾਪਤ ਕਿਵੇਂ ਹੁੰਦਾ ਹੈ? ਗੁਰੂ ਦੀ ਮੱਤ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ ਨਾਮ ਰੂਪੀ ਧਨ ਪ੍ਰਾਪਤ ਹੁੰਦਾ ਹੈ ਜੋ ਪ੍ਰਲੋਕ ਨੂੰ ਜਾਂਦਾ ਹੈ।
ਕੱਚਾ ਧਨ ਹੁਣ ਆਵੇ ਜਾਏ,
ਜਿਹੜਾ ਕੱਚਾ ਧਨ ਹੈ ਭਾਈ, ਇਹ ਤਾਂ ਵਾਹਿਗੁਰੂ ਦੀ ਇੱਕ ਖੇਡ ਜੀ ਕੀਤੀ ਹੋਈ ਹੈ। ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ, ਇਹ ਆਉਂਦਾ ਜਾਂਦਾ ਰਹਿੰਦਾ। ਪਰ ਇਸ ਕਰਕੇ ਜਿਹੜਾ ਸੱਚਾ ਧਨ ਹੈ, ਇਹ ਜਦੋਂ ਇੱਕ ਵਾਰੀ ਪ੍ਰਾਪਤ ਹੋ ਗਿਆ ਫਿਰ ਜਾਂਦਾ ਨਹੀਂ ਹੈ, ਇਹ ਫਰਕ ਹੈ ਉਸਦਾ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹਨ ਜੀ,
ਮਨਮੁਖ ਭੁੱਲੇ ਸਭ ਮਰੈ ਗਵਾਰ।
ਜਿਹੜੇ ਮਨਮੁਖਤਾਈ ਵਾਲੇ, ਜਿਹਨੇ ਮਨ ਨੂੰ ਮੁੱਖ ਕੀਤਾ, ਗੁਰਮੁਖ ਦੇ ਮਨਮੁਖ ਦੇ ਅਰਥਾਂ ਦੇ ਵਿੱਚ ਬਹੁਤਾ ਫਰਕ ਨਹੀਂ ਹੈ। ਜਿਹਨੇ ਗੁਰੂ ਨੂੰ ਮੁੱਖ ਬਣਾਇਆ ਹੋਇਆ, ਜਿਹੜਾ ਗੁਰੂ ਦੀ ਸਿੱਖਿਆ ਅਨੁਸਾਰ ਚੱਲਦਾ, ਮੁਖੀ ਮੰਨ ਕੇ ਚੱਲਦਾ, ਜਿਵੇਂ ਮੁਖੀ ਦੀ ਆਗਿਆ 'ਚ ਰਹੀਦਾ, ਗੁਰੂ ਦੀ ਆਗਿਆ ਚੱਲਦਾ, ਉਹਨੂੰ ਗੁਰਮੁਖ ਕਹਿੰਦੇ। ਜਿਹੜਾ ਮਨ ਨੂੰ ਮੁਖੀ ਬਣਾ ਕੇ ਚੱਲਦਾ, ਜੋ ਮਨ ਨੇ ਕਹਿ ਦਿੱਤਾ ਉਹ ਕਰਨਾ, ਉਹਨੂੰ ਮਨਮੁੱਖ ਕਹਿੰਦੇ। ਇਸ ਕਰਕੇ ਮਨਮੁਖ ਭੁੱਲੇ ਸਭ ਮਰੇ ਗਵਾਰ। ਇਹ ਤਾਂ ਫਿਰ ਮਨਮੁਖ ਤਾਂ ਭਾਈ ਅਗਿਆਨ 'ਚ ਭੁੱਲੇ ਹੋਏ ਨੇ, ਉਹ ਅੰਧਤਾਈ ਦੇ 'ਚ ਗਵਾਰਤਾਈ ਦੇ 'ਚ ਮਰ ਜਾਂਦੇ ਹਨ।
ਭਉ ਜਲ ਡੂਬੈ ਨਾ ਉਰਵਾਰ ਨਾ ਪਾਰ।
ਭਵ ਜਲ ਡੂਬੇ, ਉਹ ਪੈਦਾਇਕ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਗਏ, ਪਦਾਰਥਾਂ ਰੂਪੀ ਪਾਣੀ 'ਚ ਡੁੱਬ ਗਏ, ਵਿਸ਼ਿਆਂ ਦੇ ਪਾਣੀ 'ਚ ਡੁੱਬ ਗਏ। ਇਸ ਕਰਕੇ ਇਹਦੇ ਵਿੱਚ ਨਾ ਉਰ ਬਾਹਰ, ਨਾ ਤਾਂ ਉਰ ਸੰਸਾਰ, ਨਾ ਬਾਹਰ ਜਿਹੜਾ ਪਰਲੋਕ ਹੈ ਪਾਰ ਪਰਲੋਕ ਦੇ ਵਿੱਚ, ਨਾ ਇੱਧਰ ਕਿ ਰਹੇ ਨਾ ਉੱਧਰ ਕਿ ਰਹੇ, ਇਹ ਸਾਰੀ ਜ਼ਿੰਦਗੀ ਸਵਾਸ ਖੋ ਕੇ ਚਲੇ ਗਏ। ਅਤੇ ਇਸ ਕਰਕੇ ਉਹ ਭਵਜਰ ਪੈਦਾਇਕ ਸੰਸਾਰ ਸਮੁੰਦਰ 'ਚ ਡੁੱਬ ਗਏ ਅਤੇ ਉਰਲਾ ਪਾਸਾ ਬਣਾ ਰਿਹਾ, ਮਨ 'ਚ ਧਾਨਾ ਪ੍ਰਾਪਤ ਹੋਇਆ, ਅਧੂਰੀਆਂ ਰਹਿ ਗਈਆਂ ਵਾਸ਼ਨਾਵਾਂ, ਅਤੇ ਪਰਲੋਕ ਵੀ ਪ੍ਰਾਪਤ ਨਾ ਹੋਇਆ, ਕੁਛ ਵੀ ਪ੍ਰਾਪਤ ਨਾ ਹੋਇਆ।
ਸਤਿਗੁਰੂ ਭੇਟੇ ਪੂਰੇ ਭਾਗ।
ਕਹਿੰਦੇ ਵੀ ਸਤਿਗੁਰਾਂ ਕੋਲੋਂ ਨਾਮ ਧਨ ਮਿਲਦਾ ਹੈ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਮਾਨ ਲਿਹੋ ਮਨ ਮੋਰ, ਰਾਮ ਨਾਮ ਹਿਰਦੇ ਮਹਿ ਤੋਰ। ਕਹਿੰਦੇ ਸਤਿਗੁਰੂ ਮਿਲਦੇ ਜਿਨ੍ਹਾਂ ਦੇ ਚੰਗੇ ਭਾਗ ਹੋਣ, ਜਿਹਨਾਂ ਮਸਤਕ ਤੁਰ ਹੈ ਲਿਖਿਆ, ਜਿਹਨਾਂ ਸਤਿਗੁਰ ਮਿਲਿਆ ਰਾਮ ਰਾਜ, ਉਹਨਾਂ ਨੂੰ ਗੁਰੂ ਸਾਹਿਬ ਮਿਲਦੇ ਹੈ, ਉਹਨਾਂ ਦੇ ਸੰਪੂਰਨ ਭਾਗ ਸਮਝੋ ਤੁਸੀਂ।
ਸੱਚ ਰਤੇ ਐ ਨਿਸਬੈ ਰਾਗ।
ਉਹ ਸੱਚੇ ਨਾਮ ਦੇ ਵਿੱਚ ਰੰਗੇ ਗਏ ਨੇ। ਨਿਸ ਰਾਤ ਨੂੰ ਕਹਿੰਦੇ ਨੇ, ਇਹ ਦਿਨ ਨੂੰ ਕਹਿੰਦੇ ਨੇ, ਰਾਤ ਦਿਨ ਉਹ ਵੈਰਾਗ ਦੇ ਵਿੱਚ ਰਹਿੰਦੇ ਹੈ, ਸੰਸਾਰ ਨੂੰ ਨਾਸ਼ਵਾਨ ਸਮਝ ਕੇ ਅਪਰਾਮਤਾ ਵਿੱਚ ਰਹਿੰਦੇ ਹਨ।
ਚਹੋ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ।
ਚਹੋ ਯੁਗ ਜਿਹੜੇ ਨੇ, ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ, ਚਾਰੇ ਯੁੱਗਾਂ ਦੇ ਵਿੱਚ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਇਹ ਬਾਣੀ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਨਾਮ ਰੂਪ ਬਾਣੀ ਜਿਹੜੀ ਇਹ ਸੱਚੀ ਹੈ, ਯੁੱਗ ਬਦਲਣਗੇ ਇਹਦੀ ਸੱਚਾਈ ਨਹੀਂ ਬਦਲਦੀ ਹੈ। ਚਹੋ ਯੁੱਗ ਮੈਂ ਅੰਮ੍ਰਿਤ ਸਾਚੀ ਬਾਣੀ, ਚਾਰਾਂ ਯੁੱਗਾਂ ਦੇ ਵਿੱਚ ਚਾਰ ਯੁੱਗ ਕਿਹੜੇ ਨੇ? ਵੈਰਾਗ, ਵਿਵੇਕ, ਖਟਸੰਮਤੀ, ਮੋਖ ਇੱਛਾ, ਸਰਵਣ ਮੰਨਣ, ਅਧਿਆਸਨ, ਤਤੂ ਪਾਦਾ ਸੰਸ਼ੋਧਨ, ਇਹਨਾਂ ਦੇ ਵਿੱਚ ਇਹ ਚਹੋ ਯੁੱਗ ਮੈਂ ਅੰਮ੍ਰਿਤ ਸਾਚੀ ਬਾਣੀ, ਜੀਵ ਇਸ ਦੀ ਏਕਤਾ ਵਾਲੀ ਜਿਹੜੀ ਬਾਣੀ ਹੈ ਬ੍ਰਹਮ ਨੂੰ ਜਾਣਨਾ, ਇਹ ਕਹਿੰਦੇ ਚਾਰੇ ਯੁੱਗਾਂ ਦੇ ਜੀ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ। ਜੇ
ਪੂਰੇ ਭਾਗ ਹਰ ਨਾਮ ਸਮਾਣੀ,
ਜਿਨ੍ਹਾਂ ਦੇ ਚੰਗੇ ਪੂਰੇ ਭਾਗ ਹੋਣ, ਕਰਮ ਪੂਰਾ ਸਾਥ ਦਿੰਦਾ ਹੋਵੇ, ਉਹਨਾਂ ਦੀ ਬਿਰਤੀ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾ ਜਾਂਦੀ, ਬਿਰਤੀ ਨਾਮ ਦੇ ਵਿੱਚ ਜੁੜ ਜਾਂਦੀ ਆ ਉਹਨਾਂ ਦੇ।
ਸਿੱਧ ਸਾਧਿਕ ਤਰ ਸਹਿ ਸਭ ਲੋਏ।
ਸਿੱਧ ਸਿੱਧੀਆਂ ਦੇ ਮਾਲਕ, ਜਿਹਦੇ ਕੋਲ ਧਨ ਹੋਵੇ ਉਹਨੂੰ ਧਨੀ ਕਹੀਦਾ, ਜਿਹਦੇ ਕੋਲ ਸਿੱਧੀਆਂ ਕਰਾਮਾਤਾਂ ਹੋਣ ਉਹਨੂੰ ਸਿੱਧ ਕਹਿੰਦੇ। ਇਹਨਾਂ ਕਰਾਮਾਤਾਂ ਦੀ ਗਿਣਤੀ ਜਿਹੜੀ ਹੈ 18 ਪ੍ਰਕਾਰ ਦੀ ਸਿੱਧੀ ਹੈ, ਅਤੇ ਇਹਦੇ ਵਿੱਚ 8 ਪ੍ਰਕਾਰ ਦੀ ਜਿਹੜੀ ਮੁੱਖ ਹੈ, 10 ਪ੍ਰਕਾਰ ਦੀ ਗੌਣ ਹੈ। ਅਣਮਾ, ਮਹਿਮਾ, ਗਰਮਾ, ਲਗਮਾ, ਪ੍ਰਾਪਤ, ਪ੍ਰਾਕਮਾ, ਈਸਤਾ, ਵਸੀਕਰ, ਇਹ ਅਸ਼ਟ ਮਹਾਂ ਸਿੱਧ ਕਿਹਾ ਇਹਨਾਂ ਨੂੰ ਸ਼ਕਤੀਆਂ। ਅਣਮਾ, ਅਣੂ ਬਤ, ਸੂਖਮ ਅਤੇ ਸੂਖਮ ਹੋ ਜਾਣਾ, ਦਿਸਣ ਤੋਂ ਹਟ ਜਾਣਾ, ਅਤੇ ਵੱਡੇ ਤੋਂ ਵੱਡਾ ਆਕਾਰ ਬਣਾ ਲੈਣਾ, ਇਤਿਹਾਸਿਕ ਇਹ ਨਾ। ਕਹਿੰਦੇ ਸਿੱਧੀਆਂ ਦੇ ਮਾਲਕ ਜਾਂ ਸਾਧਕ ਜਗਿਆਸੂ ਜਨ ਤਰਸੈ ਸਭ ਲੋਏ, ਉਹ ਤਰਸਦੇ ਆ ਇਸ ਗੁਰਬਾਣੀ ਨੂੰ ਪਰ ਪ੍ਰਾਪਤ ਨਹੀਂ ਹੁੰਦੀ ਹੈ।
ਪੂਰੇ ਭਾਗ ਪ੍ਰਾਪਤ ਹੋਏ।
ਪੂਰੇ ਭਾਗ ਨੂੰ ਗੁਰਸਿੱਖਾਂ ਦੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਜਿਹਨਾਂ ਨੂੰ ਗੁਰਬਾਣੀ ਪ੍ਰਾਪਤ ਹੈ, ਕੀਰਤਨ ਰੂਪ 'ਚ, ਕਥਾ ਰੂਪ ਦੇ, ਪਾਠ ਰੂਪ ਦੇ ਅੰਦਰ, ਇਹ ਕਹਿੰਦੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਤਾਂ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ।
ਸਭ ਕੁਛ ਸਾਚਾ ਸਾਚਾ ਹੈ ਸੋਏ।
ਅਤੇ ਸਭ ਕੁਛ ਸਾਚਾ, ਸਭ ਉਸ ਪਰਮੇਸ਼ੁਰ ਵਾਹਿਗੁਰੂ ਦਾ ਸਾਚਾ, ਸਾਹਿਬ ਸਾਚ ਨਾਏ, ਉਹਦਾ ਕੀਤਾ ਹੋਇਆ ਸਭ ਕੁਛ ਸੱਚ ਸਰੂਪ ਹੈ, ਸਭ ਕੁਛ ਸਾਚਾ ਸਾਚਾ ਹੈ ਸੋਏ, ਉਹ ਆਪ ਸੱਚਾ ਹੈ ਅਤੇ ਉਹਦਾ ਕਰਤਵ ਵੀ ਸੱਚੇ, ਕੋਈ ਕਰਤਵ ਝੂਠ ਨਹੀਂ ਹੈ ਉਸਦਾ।
ਉੱਤਮ ਬ੍ਰਹਮ ਪਛਾਣੈ ਕੋਏ।
ਅਤੇ ਬ੍ਰਹਮ ਵਿਆਪਕ ਪਰਮੇਸ਼ੁਰ ਨੂੰ ਕੋਈ ਬਿਰਲਾ ਪਛਾਣਦਾ ਹੈ, ਉੱਤਮ ਬ੍ਰਹਮ ਗਿਆਨੀ ਉਹ ਪਛਾਣ ਸਕਦਾ ਹੈ।
ਸੱਚ ਸਾਚਾ ਸੱਚੇ ਆਪ ਦ੍ਰਿੜਾਏ।
ਅਤੇ ਸੱਚਾ, ਉਹ ਵਾਹਿਗੁਰੂ ਪਿੱਛੇ ਵੀ ਸੱਚਾ ਸੀ, ਉਹ ਹੁਣ ਵੀ ਸੱਚਾ ਹੈ, ਅੱਗੇ ਨੂੰ ਸੱਚਾ ਹੋਏਗਾ। ਆਪ ਜੀ ਨੂੰ ਦ੍ਰਿੜ ਪੱਕਾ ਕਰਾ ਦੇਵੇ ਨਾਮ ਅਤੇ ਉਹਨੂੰ ਹੀ ਪ੍ਰਾਪਤ ਹੁੰਦਾ ਹੈ। ਇਸ ਕਰਕੇ ਜਿਹੜਾ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਹੈ ਉੱਤਮ ਬ੍ਰਹਮ ਪਛਾਣਾ ਕੋਲ ਅਤੇ ਉਹ ਉੱਤਮ ਹੋ ਜਾਂਦਾ। ਬ੍ਰਹਮ ਪਰਮੇਸ਼ੁਰ ਵਾਹਿਗੁਰੂ ਨੂੰ ਸਿਆਣ ਲੈਂਦਾ ਹੈ, ਕਿਉਂਕਿ ਵੈਰਾਗ ਔਰ ਵਿਵੇਕ ਇਹ ਦੋ ਨੇਤਰ ਨੇ ਅੰਤਰੀ। ਜਿਹੜੇ ਬਾਹਰਲੇ ਨੇਤਰ ਨੇ ਇਹ ਕੋਈ ਖਾਸ ਗੱਲ ਨਹੀਂ ਹੈ, ਪਸ਼ੂਆਂ ਦੇ ਵੀ ਹੁੰਦੇ ਨੇ, ਤਾਂ ਪੰਛੀਆਂ ਦੇ ਵੀ ਹੁੰਦੇ ਨੇ, ਕੀੜੇ ਮਕੌੜਿਆਂ ਦੇ ਵੀ ਹੁੰਦੇ ਨੇ, ਮਨੁੱਖ ਦੇ ਵੀ ਹੈਗੇ, ਇਹਦੀ ਕੋਈ ਬਹੁਤੀ ਮਹਾਨਤਾ ਨਹੀਂ ਹੈ। ਇਹਨਾਂ ਨੇਤਰਾਂ ਦੇ ਹੁੰਦਿਆਂ ਹੋਇਆਂ ਗੁਰਬਾਣੀ ਦੇ ਅਨੁਸਾਰ ਸਾਡੀ ਗਿਣਤੀ ਅੰਨਿਆਂ 'ਚ ਹੈ। ਕਦੇ ਇਹ ਸੋਚ ਕੇ ਦੇਖੋ ਵੀ ਗੁਰੂ ਸਾਹਿਬ ਸਾਨੂੰ ਅੰਨਾ ਕਿਉਂ ਕਹਿ ਰਹੇ ਨੇ? ਕਹਿੰਦੇ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ। ਮਹਾਰਾਜ ਨੇ ਇੱਕ ਹਦਾਇਤ ਕੀਤੀ ਹੈ ਵੀ ਜਿਨ੍ਹਾਂ ਦੇ ਮਨੁੱਖੀ ਜਾਮੇ ਦੇ ਵਿੱਚ ਜਨਮ ਤੋਂ ਕਈਆਂ ਦੇ ਨੇਤਰ ਨਹੀਂ ਹੁੰਦੇ ਉਹਨੂੰ ਜਮਾਂਦਰੂ ਅੰਨਾ ਕਹਿੰਦੇ ਹੈ, ਜਾਂ ਕਈਆਂ ਦੇ ਬਾਅਦ 'ਚ ਨਿਗਾਹ ਚਲੀ ਜਾਂਦੀ ਹੈ। ਮਹਾਰਾਜ ਕਹਿੰਦੇ ਵੀ ਤੁਸੀਂ ਸੰਸਾਰ ਦੇ ਲੋਕ ਉਹਨਾਂ ਨੂੰ ਅੰਨੇ ਕਹਿੰਦੇ ਹੋ। ਮਹਾਰਾਜ ਕਹਿੰਦੇ ਨਹੀਂ, ਅੰਧੇ ਇਹ ਨਾ ਆਖਿਆ, ਇਹਨਾਂ ਨੂੰ ਅੰਧੇ ਨਹੀਂ ਕਹੀਦਾ। ਜੇ ਤੁਸੀਂ ਅੰਨਾ ਕਹਿਣਾ ਤਾਂ ਉਹਨੂੰ ਕਹੋ ਜਿਹੜਾ ਅੰਨਾ ਹੈ। ਜੇ ਕਿਸੇ ਦੇ ਕੋਲ ਨੇਤਰ ਹੋਣ ਉਹਨੂੰ ਕਹਿੰਦੇ ਵੀ ਅੰਨਾ ਤੁਰਿਆ ਜਾਂਦਾ ਹੈ, ਹੱਸੋ ਹੀਣੀ ਗੱਲ ਹੈ, ਕਹਿਣਗੇ ਤੂੰ ਪਾਗਲ ਹੋ ਗਿਆ, ਉਹ ਚੰਗਾ ਭਲਾ ਹੈ ਉਹਨੂੰ ਨੇਤਰ ਨੂੰ ਉਹਦੇ ਕੋਲ, ਇਹਨੂੰ ਅੰਨਾ ਕਿਉਂ ਕਹਿ ਰਿਹਾ, ਇਹ ਅੰਨਾ ਨਹੀਂ ਹੈ। ਮਹਾਰਾਜ ਕਹਿੰਦੇ ਅੰਧੇ ਇਹ ਨਾ ਆਖੀਆਂ ਜਿਹਨੂੰ ਖਲੋਇਨ ਨਾ ਹੈ, ਜਿਹਨਾਂ ਨੂੰ ਇਹ ਨੇਤਰ ਨਹੀਂ ਮਿਲੇ ਕੀ ਹੋ ਗਿਆ, ਅਗਲੇ ਜਨਮ 'ਚ ਮਿਲ ਜਾਣਗੇ, ਪਿਛਲੇ ਜਨਮ 'ਚ ਵੀ ਹੈਗੇ ਸੀ ਉਹਦੇ ਕੋਲ। ਫਿਰ ਮਹਾਰਾਜ ਅੰਨਾ ਕੌਣ ਹੈ? ਕਹਿੰਦੇ ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਏ। ਅੰਨਾ ਤਾਂ ਉਹ ਹੈ ਜਿਹੜਾ ਮਾਇਆ 'ਚ ਅੰਨਾ ਹੋ ਚੁੱਕਾ ਹੈ, ਅਸਲੀ ਅੰਨਾ ਉਹ ਹੈ ਜਿਹੜੇ ਵਿਸ਼ੇ ਵਿਕਾਰਾਂ 'ਚ ਅੰਨਾ ਹੋ ਗਿਆ। ਕਹਿੰਦੇ ਵੀ ਅੰਨਾ ਹੀ ਹੋ ਗਿਆ ਤੂੰ, ਵਿਸ਼ਿਆਂ 'ਚ ਅੰਨੇ ਹੋ ਕੇ ਐਡਾ ਬੜਾ ਪਾਪ ਕਰ ਲਿਆ, ਅੰਨਾ ਹੋ ਕੇ ਕਤਲ ਕਰ ਦਿੱਤਾ ਫਲਾਣੇ ਦਾ। ਅੰਨਾ ਉਹ ਹੈ ਜਿਹਦੇ ਕੋਲ ਵੈਰਾਗ ਔਰ ਵਿਵੇਕ ਦੇ ਦੋ ਨੇਤਰ ਹਨ, ਉਹ ਸੰਜਖ ਹੈ। ਵੈਰਾਗ ਵਿਵੇਕ ਦੇ ਨੇਤਰਾਂ ਨਾਲ ਹੀ, ਇਹਨਾਂ ਨੇਤਰਾਂ ਦੇ ਨਾਲ ਪਰਮਾਤਮਾ ਨਹੀਂ ਦੇਖਿਆ ਜਾਣਾ। ਇਹ ਮਿੱਥਿਆ ਸੰਸਾਰ ਨੂੰ ਦੇਖ ਸਕਦੀਆਂ ਅੱਖਾਂ, ਦਿਸਣ ਵਾਲਾ ਵੀ ਮਿੱਥਿਆ ਅਤੇ ਦੇਖਣ ਵਾਲਾ ਵੀ ਮਿੱਥਿਆ। ਇਹ ਨੇਤਰ ਵੀ ਇੱਕ ਦਿਨ ਅੱਗ 'ਚ ਸੜ ਜਾਣਗੇ। ਜੋ ਕੁਛ ਦੇਖ ਰਹੇ ਨੇ ਇਹ ਦ੍ਰਿਸ਼ਮਾਨ ਹੈ ਸਗਲ ਮਿਥੇਨਾ, ਇਹ ਮਿੱਥਿਆ ਹੈ, ਪਰਮਾਤਮਾ ਮਿੱਥਿਆ ਨਹੀਂ ਹੈ। ਇਸ ਕਰਕੇ ਇਹਨਾਂ ਨੇਤਰਾਂ ਦੇ ਨਾਲ ਪਰਮਾਤਮਾ ਨਹੀਂ ਦੇਖਿਆ ਜਾ ਸਕਦਾ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਿਸਿੰਦੋ ਮਾਂ ਪੇਰੀ, ਜਿਹਨਾਂ ਦੇ ਨਾਲ ਵਾਹਿਗੁਰੂ ਦੇਖਿਆ ਜਾਂਦਾ ਉਹ ਨੇਤਰ ਹੋਰ ਵੈਰਾਗ ਵਿਵੇਕ ਦੇ। ਇਹ ਗੁਰੂ ਦੇ ਕੋਲੋਂ ਪ੍ਰਾਪਤ ਹੋਣੇ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਮਿਨਾਸ, ਹਰ ਕਿਰਪਾ 'ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਗੁਰੂ ਅਰਜਨ ਦੇਵ ਜੀ ਦੇ ਭਰਾਤਾ ਮਹਾਂਦੇਵ, ਵੱਡਾ ਪ੍ਰਿਥੀ ਚੰਦ, ਸਭ ਤੋਂ ਛੋਟੇ ਗੁਰੂ ਅਰਜਨ ਦੇਵ, ਵਿਚਾਲੇ ਸੀ ਜਿਹੜੇ ਮਹਾਂਦੇਵ ਜੀ ਸੀ, ਬਿਰਤੀ ਵੀ ਮਹਾਂਦੇਵ ਵਰਗੀ ਸੀ। ਪ੍ਰਿਥੀ ਚੰਦ ਦੇੜ ਕੇ ਆ ਰਿਹਾ, ਬੇਮੁੱਖ ਹੋਇਆ ਰਿਹਾ, ਕਰਮ ਜਾਗ ਆਇਆ, ਗੁਰਸਿੱਖਾਂ ਦੀ ਪ੍ਰੇਰਨਾ ਹੋ ਗਈ, ਪਤਾ ਚੱਲ ਗਿਆ ਵੀ ਵੱਡੇ ਭਰਾ ਨੇ ਮੈਨੂੰ ਬੇਮੁੱਖ ਕਰ ਦਿੱਤਾ। ਉਹ ਜਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਭੁੱਲਾਂ ਬਖਸ਼ਾਉਣ ਲਈ ਪਹੁੰਚ ਗਿਆ। ਮਹਾਰਾਜ ਮਰਿਆਦਾ ਪ੍ਰਸ਼ੋਦ ਉੱਠ ਕੇ ਖੜ੍ਹੇ ਹੋ ਗਏ ਵੀ ਵੱਡਾ ਭਰਾ ਹੈ। ਵੱਡੇ ਭਰਾ ਦੇ ਗੋਡੀ ਹੱਥ ਲਾਉਣ ਲੱਗੇ, ਉਹ ਪਿੱਛੇ ਹਟ ਕੇ ਕਹਿਣ ਲੱਗੇ ਮੈਂ ਭਰਾ ਬਣ ਕੇ ਨਹੀਂ ਆਇਆ, ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਇਸੇ ਗੱਲ ਨੇ ਵੀ ਮੈਂ ਤੇਰਾ ਵੱਡਾ ਭਰਾ ਹਾਂ, ਮੈਂ ਤਾਂ ਹੁਣ ਤੇਰਾ ਸਿੱਖ ਬਣ ਗਿਆ। ਮਹਾਰਾਜ ਸਾਹਿਬ ਕਹਿਣ ਲੱਗੇ ਭਰਾਤਾ ਜੀ ਵੀ ਵੱਡਿਆਂ ਦਾ ਜੋੜ ਮਿਲਿਆ, ਚਲੋ ਆਪਣੇ ਮਾਤਾ ਪਿਤਾ ਦੇ ਅਸਥਾਨ 'ਤੇ, ਨਾਨੇ ਗੁਰੂ ਦੇ ਅਸਥਾਨ 'ਤੇ ਚੱਲੀਏ। ਗੋਬਿੰਦਵਾਲ ਸਾਹਿਬ ਜੋੜ ਮੇਲਾ ਸੀ, ਉੱਥੇ ਚਲੇ ਗਏ, ਜੋੜ ਮੇਲਾ ਮਨਾਇਆ, ਸਾਰਾ ਕੁਛ ਸਮਾਪਤੀ ਹੋ ਗਈ। ਅਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਮਹਾਂਦੇਵ ਜੀ ਵੈਰਾਗ 'ਚ ਆ ਕੇ ਕਹਿੰਦੇ ਬੜਾ ਚੰਗਾ ਕੀਤਾ ਤੁਸੀਂ ਆ ਗਏ। ਮਹਾਰਾਜ ਕਿਆ ਬਾਤ ਹੈ? ਕਹਿੰਦੇ ਨਹੀਂ, ਮੇਰੇ ਮਨ ਦੇ 'ਚ ਇਹ ਗੱਲ ਰਹਿਣੀ ਸੀ ਵੀ ਮੈਂ ਆਪਣੇ ਵੱਡਿਆਂ ਭਰਾਵਾਂ ਨੂੰ ਖੁਸ਼ ਨਹੀਂ ਕਰ ਸਕਦਾ। ਹੈ ਮਹਾਰਾਜ, ਤੁਹਾਡਾ ਇਹਦੇ 'ਚ ਕਸੂਰ ਹੈ, ਪਿਰਥੀ ਚੰਦ ਈਰਖਾ ਕਰਦਾ ਰਿਹਾ, ਤੁਸੀਂ ਉਹਨੂੰ ਖੁਸ਼ ਕੀ ਕਰ ਸਕਦੇ? ਮੈਂ ਉਹ ਨਿੰਦਕ ਦੀ ਲਪੇਟ 'ਚ ਆ ਗਿਆ, ਇਹਦੇ 'ਚ ਤੁਹਾਡਾ ਕੋਈ ਗੁੱਸਾ? ਕਹਿੰਦੇ ਨਹੀਂ, ਬਾਤ ਇਹ ਹੈ ਵੀ ਚੰਗਾ ਹੋਇਆ ਤੁਸੀਂ ਆ ਗਏ। ਉਹ ਕਹਿੰਦੇ ਜੀ ਇਹ ਕੋਈ ਬਾਤ ਕੋਈ ਗੁੱਝੀ ਹੈ ਇਹਦੇ 'ਚ? ਕਹਿਣ ਲੱਗੇ ਹਾਂ। ਹੈ ਕਿ ਕਹਿੰਦੇ ਤੁਹਾਡੇ ਸੰਸਾਰ ਤੋਂ ਜਾਣ ਦਾ ਸਮਾਂ ਆ ਗਿਆ, ਆਪਣੇ ਭਰਾ ਨੂੰ ਕਹਿੰਦੇ। ਇੱਕ ਲਗਤ ਫਿਰ ਮਨ ਦੇ ਵਿੱਚ ਮੌਤ ਸੁਣ ਕੇ ਕਹਿੰਦੇ ਅੱਛਾ ਜੀ, ਇਹ ਮਹਾਰਾਜ ਫਿਰ ਇੱਕ ਬੇਨਤੀ ਹੈ ਵੀ ਹੁਣ ਤੱਕ ਜੇ ਮੈਂ ਪਰਮਾਤਮਾ ਨੂੰ ਦੇਖ ਨਹੀਂ ਸਕਿਆ। ਮਹਾਰਾਜ ਕਹਿੰਦੇ ਨੇਤਰਾਂ ਤੋਂ ਬਿਨਾਂ ਦੇਖਿਆ ਨਹੀਂ ਜਾ ਸਕਦਾ, ਉਹ ਨੇਤਰ ਨਹੀਂ ਤੁਹਾਨੂੰ ਮਿਲੇ ਹੁਣ ਤੱਕ। ਕਹਿੰਦੇ ਵੀ ਹੁਣ ਬਖਸ਼ ਦਿਓ। ਮਹਾਰਾਜ ਸਾਹਿਬ ਨੇ ਏਕ ਪਿਤਾ ਏਕ ਸਕੇ ਹਮ ਬਾਰਕ ਵਾਲਾ ਸ਼ਬਦ ਉਚਾਰਨ ਕੀਤਾ ਅਤੇ ਉਹਦੇ ਵਿੱਚ ਤਿੰਨ ਹਿੱਸੇ ਨੇ ਉਹਦੇ ਸ਼ਬਦ, ਮਹਾਦੇਵ ਦੀ ਬੇਨਤੀ ਅਤੇ ਗੁਰੂ ਸਾਹਿਬ ਜੀ ਦਾ ਉਪਦੇਸ਼, ਦੂਆ ਪੱਖ ਤੀਸਰਾ ਜੋ ਪ੍ਰਾਪਤ ਹੋਇਆ ਉਹ ਅਨੁਭਵ ਕੀਤੀ ਹੋਈ ਵਿਚਾਰ। ਤਿੰਨ ਹਿੱਸੇ ਨੇ ਸ਼ਬਦ। ਗੁਰਬਾਣੀ ਦੀ ਕਥਾ ਇਸ ਕਰਕੇ ਔਖੀ ਹੁੰਦੀ ਹੈ, ਉਹਦੇ ਵਿੱਚ ਉਹ ਕਹਿੰਦਾ ਸੀ ਸੁਣ ਮੀਤਾ ਹੋ ਤੇਰੀ ਸਰਨਾਈ ਆਇਆ, ਪ੍ਰਭ ਮਿਲੋ ਦਿਹੋ ਉਪਦੇਸ਼, ਮੈਨੂੰ ਉਪਦੇਸ਼ ਦਿਓ, ਮੈਨੂੰ ਪਰਮਾਤਮਾ ਮਿਲ ਜਾ। ਅਤੇ ਜਿਸ ਵੇਲੇ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ, ਕਹਿੰਦੇ ਹੁਣ ਦੱਸ, ਕਹਿੰਦੇ ਜੀ ਜਿਹੜਾ ਰੱਬ ਕਿਤੇ ਨਹੀਂ ਸੀ ਦੇਖਿਆ, ਕਹਿੰਦੇ ਅਕੁੱਲ ਨਿਰੰਜਨ ਡੀਠਾ, ਹੁਣ ਸਾਰੀ ਜਗ੍ਹਾ ਦੇਖਣ ਲੱਗ ਗਿਆ। ਇਹ ਦ੍ਰਿਸ਼ਟੀ ਹੈ, ਉੱਤਮ ਬ੍ਰਹਮ ਪਛਾਣ ਹੈ ਕੋਈ, ਪਰ ਕੋਈ ਵਿਰਲੇ ਹੀ ਪਛਾਣਦਾ ਹੈ। ਹਾਂਜੀ ਸੱਚਾ ਨਾਮ ਸੱਚਾ
ਸੱਚ ਸੱਚ ਬ੍ਰਹਮ ਪਛਾਣਾ ਕੋਈ।
ਅਗਲੀ ਤੁਕ ਲੈ ਲੈ ਹੋ ਗਏ,
ਸੱਚ ਸੱਚਾ ਸੱਚ ਆਪ ਦ੍ਰਿੜਾਏ,
ਜਿਹੜਾ ਆਪ ਸੱਚਾ ਹੈ ਉਹ ਸੱਚ ਨੂੰ ਦ੍ਰਿੜ ਪੱਕਾ ਕਰਾਉਂਦਾ ਜਗਿਆਸੂਆਂ ਨੂੰ, ਐਸਾ ਗੁਰੂ ਜੋ ਹੈ।
ਨਾਨਕ ਆਪੇ ਵੇਖੈ ਆਪੇ ਸੱਚ ਲਾਏ।
ਤੇ ਮਹਾਰਾਜ ਸਾਹਿਬ ਜੀ ਫਿਰ ਇਹ ਉਪਦੇਸ਼ ਦਿੰਦਿਆਂ ਹੋਇਆਂ ਸ਼ਬਦ ਸਮਾਪਤ ਕਰਦੇ ਨੇ, ਨਾਨਕ ਆਪੇ ਵੇਖੈ, ਉਹ ਆਪ ਹੀ ਦ੍ਰਿਸ਼ਟਾ ਰੂਪ ਹੋ ਕਰਕੇ ਸੰਸਾਰ ਨੂੰ ਵੇਖ ਰਿਹਾ। ਆਪੇ ਸੱਚ ਲਾਏ, ਆਪ ਹੀ ਗੁਰੂ ਸਰੂਪ ਹੋ ਕਰਕੇ ਉਹ ਸੱਚਾ ਉਪਦੇਸ਼ ਦੇਖ ਕੇ, ਸੱਚ ਕੌਣ ਹੈ, ਆਦਿ ਸੱਚ ਜੁਗ ਆਦਿ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ, ਉਹਦੇ ਨਾਲ ਵਾਹਿਗੁਰੂ ਪਰਮੇਸ਼ਰ ਸੱਚ ਦੇ ਨਾਲ ਗੁਰੂ ਰੂਪ ਹੋ ਕਰਕੇ ਜੋੜ ਦਿੰਦਾ। ਇਹ ਅੱਜ ਦੇ ਮੁੱਖ ਵਾਕ ਦੀ ਕਥਾ ਸੀ, ਵਿਚਾਰ ਸਤਿਗੁਰੂ ਮਹਾਰਾਜ ਸਾਹਿਬ ਨੇ ਕਰਵਾ ਲਈ ਹੈ। ਆਓ ਇੱਥੇ ਸਮਾਪਤੀ ਹੈ। ਸ਼ਾਮ ਦੇ ਵਕਤ ਫਿਰ 6:30 to 7:30 ਜੋ ਲੜੀਵਾਰ ਗੁਰਬਾਣੀ ਦੀ ਕਥਾ ਹੈ, ਅਤੇ ਉਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜਿਵੇਂ ਸੰਸਰਨਾਮੇ ਦੀ ਕੱਲ੍ਹ ਕਥਾ ਸਮਾਪਤ ਹੋਈ ਹੈ, ਅਤੇ ਅੱਜ ਇਸ ਤਰ੍ਹਾਂ ਇਸਲਾਮ ਦੇ ਵਿੱਚ ਆਏ ਹੋਏ ਜਿਹੜੇ ਖੁਦਾ ਦੇ ਨਾਮ ਹਨ ਉਹਨਾਂ ਦੀ ਵਿਆਖਿਆ ਚੱਲੇਗੀ। ਮਹਾਰਾਜ ਨੇ ਬੇਨਤੀ ਕੀਤੀ, ਮਹਾਰਾਜ ਵੀ ਤੁਸੀਂ ਹਿੰਦੂ ਮਤ ਦੇ ਗ੍ਰੰਥਾਂ 'ਚ ਆਏ ਹੋਏ ਨਾਮਾਂ ਦੀ ਵਿਆਖਿਆ ਜਾਣਕਾਰੀ ਦੇ ਦਿੱਤੀ ਹੈ, ਕਿਰਤਮ ਨਾਮ ਦੱਸ ਦਿੱਤੇ ਹੈ ਅਤੇ ਪਰਾਪੂਰਵਲਾ ਨਾਮ ਦੱਸ ਦਿੱਤਾ ਹੈ, ਅਤੇ ਹੁਣ ਇਸਲਾਮ ਦੇ ਵਿੱਚ ਜਿਹੜੇ ਨੇ ਉਹਨਾਂ ਦੀ ਕਿਰਪਾ ਕਰੋ। ਉਹ ਕੋਈ ਕਾਜ਼ੀ ਆਇਆ ਸੀ ਪੀਰ ਮੀਆਂ ਮੀਰ ਦੇ ਨਾਲ, ਉਹਨੇ ਸਵਾਲ ਕੀਤੇ ਅਤੇ ਉਹਦੇ ਪਰਥਾਏ ਜਿਹੜਾ ਸ਼ਾਮ ਦੇ ਵਕਤ ਦੀ ਕਥਾ ਹੈ ਉਹ ਆਏਗੀ। ਆਓ ਹੁਣ ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰ, ਪਿਛਲੀ ਤੋਂ
ਸਭ ਕੁਛ ਸਾਚਾ ਸਾਚਾ ਹੈ ਸੋਏ, ਉੱਤਮ ਬ੍ਰਹਮ ਪਛਾਣੈ ਕੋਏ, ਸੱਚ ਸਾਚਾ ਸੱਚ ਆਪ ਦ੍ਰਿੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਵਾਹਿਗੁਰੂ
ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਤਾਰ, ਅੰਧਕੂਪ ਮਹਾਂਪਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।